ਫਰੀਦ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਨੇ, ਫਰੀਦ ਨੂੰ ਅਸੀਂ ਗੁਰਦੁਆਰੇ ਨਹੀਂ ਬਿਠਾ ਲਿਆ ਨਹੀਂ ਸਕਦੇ, ਉਸਦੀ ਉਮਤ ਨੂੰ ਨਹੀਂ ਲਿਆ ਸਕਦੇ। ਰਾਮਾਨੰਦ ਬੈਠੇ ਨੇ, ਪਰਮਾਨੰਦ ਬੈਠੇ ਨੇ, ਪਰ ਉਹਨਾਂ ਦੇ ਅਨੁਯਾਈਆਂ ਨੂੰ ਅਸੀਂ ਗੁਰਦੁਆਰੇ ਨਹੀਂ ਲਿਆ ਸਕਦੇ, ਨਹੀਂ ਲਿਆ ਸਕਦੇ। ਰਵਿਦਾਸ ਬੈਠੇ ਨੇ, ਕਬੀਰ ਬੈਠੇ ਨੇ, ਉਹਨਾਂ ਦੇ ਪੁਜਾਰੀਆਂ ਨੂੰ ਅਸੀਂ ਇਕੱਠਾ ਨਹੀਂ ਕਰ ਸਕਦੇ। ਕਹਿੰਦੇ ਨੇ ਧਾਰਮਿਕ ਅਸਥਾਨਾਂ ਦੇ ਚੋਂ, ਸਾਰੀ ਦੁਨੀਆਂ ਦੇ ਚ ਧਾਰਮਿਕ ਅਸਥਾਨਾਂ ਦੇ ਚੋਂ ਜਿਤਨੇ ਪ੍ਰਬਲ ਸ਼ਕਤੀਸ਼ਾਲੀ ਧਰਮ ਅਸਥਾਨ ਸਿੱਖ ਜਗਤ ਕੋਲ ਨੇ, ਕਿਸੇ ਕੋਲ ਵੀ ਨਹੀਂ। ਮੈਂ ਇੱਕ ਦਫ਼ਾ ਫਿਰ ਦੁਹਰਾਵਾਂ, ਕਿਉਂਕਿ ਸਿੱਖ ਜਗਤ ਕੋਲ ਜਿਹੜੇ ਧਾਰਮਿਕ ਸਥਲ ਨੇ ਉਹਨਾਂ ਦਾ ਬੜਾ ਪ੍ਰਬਲ ਪਿਛੋਕੜ ਇਤਿਹਾਸ ਹੈ, ਔਰ ਬੜਾ ਕੀਮਤੀ ਇਤਿਹਾਸ, ਉਹਦੀ ਬੜੀ ਭਾਰੀ ਬੁਨਿਆਦ ਹੈ। ਜਿਤਨੇ ਪ੍ਰਬਲ, ਜਿਤਨੇ ਸ਼ਕਤੀਸ਼ਾਲੀ ਧਾਰਮਿਕ ਅਸਥਾਨ ਸਿੱਖ ਜਗਤ ਕੋਲ ਨੇ, ਕਿਸੇ ਕੋਲ ਵੀ ਨਹੀਂ। ਪਰ ਬਦਕਿਸਮਤੀ ਹੈ, ਧਾਰਮਿਕ ਰੁਚੀਆਂ ਇਹਨਾਂ ਨੂੰ ਨਹੀਂ ਚਲਾ ਰਹੀਆਂ, ਕੋਰੀ ਰਾਜਨੀਤੀ ਚਲਾ ਰਹੀ ਹੈ, ਜਿਸ ਕਾਰਨ ਕਰਕੇ ਅਸੀਂ ਗੁਰਦੁਆਰਿਆਂ 'ਚ ਵੀ ਸਰਵ ਧਰਮ ਸੰਮੇਲਨ ਨਹੀਂ ਕਰ ਸਕੇ, ਦੁਨੀਆ ਥਾਂ ਥਾਂ 'ਤੇ ਸਰਵ ਧਰਮ ਸੰਮੇਲਨ ਕਰ ਲਈ। ਗੁਰੂ ਗ੍ਰੰਥ ਸਾਹਿਬ ਦੇ ਇੱਥੇ ਸਾਰੇ ਬੈਠੇ, ਅਸੀਂ ਸਾਰਿਆਂ ਨੂੰ ਗੁਰਦੁਆਰੇ ਨਹੀਂ ਬਿਠਾ ਸਕੇ। ਔਰ ਮੈਂ ਇਹ ਵੀ ਅਰਜ਼ ਕਰਦੇ ਹਾਂ, ਇਹੀ ਇੱਕ ਧਰਮ ਹੈ ਜਿਸਦੇ ਕੋਲ ਹਰ ਪੱਖ ਦੇ ਵਕਫੇ ਵੀ ਨੇ, ਮਿਲ ਸਕਦੇ ਨੇ ਤੁਹਾਨੂੰ। ਐਸੇ ਹਨ ਸਨਾਤਨੀ ਲੇਕਿਨ ਗੁਰਬਾਣੀ ਦੀ ਸੋਝ ਰੱਖਦੇ ਨੇ, ਹਨ ਮੁਸਲਮਾਨ ਲੇਕਿਨ ਗੁਰਬਾਣੀ ਦੀ ਸਮਝ ਰੱਖਦੇ ਨੇ, ਨਿਰਮਲੇ ਨੇ, ਉਦਾਸੀ ਨੇ, ਪਰ ਬੜੀ ਸੰਕੀਰਣ ਬਿਰਤੀਆਂ ਦੇ ਮਾਲਕ। ਕਹਿ ਤੇ ਦਿੰਦੇ ਨੇ ਦਰਬਾਰ ਸਾਹਿਬ ਦੇ, ਹਰਿਮੰਦਰ ਸਾਹਿਬ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਪਰ ਹਿਰਦੇ ਦੇ ਤੇ ਚਾਰੇ ਦਰਵਾਜ਼ੇ ਲੋਕਾਂ ਨੇ ਬੰਦ ਕੀਤੇ, ਕੋਈ ਵੀ ਨਾ, ਕੋਈ ਵੀ ਨਾ। ਇਸ ਤਰ੍ਹਾਂ ਦੀ ਤੰਗ ਨਜ਼ਰੀ, ਸੰਕੀਰਣ ਦਾ ਕਾਰਨ ਨਹੀਂ ਸਮਝਿਆ ਸ਼ਬਦ, ਕਿਉਂਕਿ ਸੁਣਿਆ ਹੀ ਨਹੀਂ। ਸੁਣਦੇ ਤੇ ਸਮਝ ਆਉਂਦੀ, ਸਮਝ ਆਉਂਦੀ ਤੇ ਜੁੜਦੇ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ, ਇਹ ਸੁਰਤ ਦੇ ਚ ਸੁਣ ਰਿਹਾ ਇਹਨੂੰ, ਸੁਰਤ ਆ ਗਈ ਹੈ, ਸਮਝ ਆ ਗਈ ਹੈ, ਇਹਦੀ ਸੁਰਤ ਜੁੜ ਗਈ ਹੈ ਤੇ ਜੁੜ ਗਏ। ਮੂਲ ਤੇ ਸੁਣਨਾ ਹੀ ਹੈ ਨਾ, ਤਾਂ ਉਸ ਪਰਮ ਪ੍ਰਕਾਸ਼ ਤੋਂ ਸ਼ਬਦ ਹੋਇਆ। ਸ਼ਬਦ ਕਿਹੜਾ ਹੋਇਆ? ਜਿਸ ਤੋਂ ਇਹ ਜਗਤ ਬਣਿਆ। ਈਸਾ ਵੀ ਕਹਿੰਦੇ ਨੇ ਸ਼ਬਦ ਤੋਂ ਜਗਤ ਬਣਿਆ, ਮੂਸਾ ਵੀ ਕਹਿੰਦੇ ਨੇ ਸ਼ਬਦ ਤੋਂ ਜਗਤ ਬਣਿਆ, ਮੁਹੰਮਦ ਸਾਹਿਬ ਵੀ ਕਹਿੰਦੇ ਨੇ ਸ਼ਬਦ ਤੋਂ ਜਗਤ ਬਣਿਆ, ਉਪਨਿਸ਼ਦਾਂ ਦੇ ਰਿਸ਼ੀ ਵੀ ਕਹਿੰਦੇ ਨੇ ਸ਼ਬਦ ਤੋਂ ਸੰਸਾਰ ਬਣਿਆ। ਔਰ ਕਮਾਲ ਦੀ ਗੱਲ, ਜੈਨ ਤੇ ਬੌਧ ਵੀ ਇਹੀ ਕਹਿੰਦੇ ਨੇ। ਸ਼ਬਦ ਕਿਹੜਾ ਸੀ ਉਹ? ਈਸਾ ਕਹਿੰਦੇ ਨੇ ਲੋਗੋਸ ਸੀ, ਮੁਹੰਮਦ ਸਾਹਿਬ ਕਹਿੰਦੇ ਨੇ ਕੁੰਨ ਸੀ, ਉਪਨਿਸ਼ਦਾਂ ਦੇ ਰਿਸ਼ੀ ਕਹਿੰਦੇ ਨੇ ਓਮ ਸੀ, ਜੈਨੀ ਕਹਿੰਦੇ ਨੇ ਓਅੰਕਾਰ ਸੀ, ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਖਸਮ ਦੇ ਬੋਲ ਆਏ ਉਸ ਪਰਮ ਪ੍ਰਕਾਸ਼ ਤੋਂ। ਉਹ ਸ਼ਬਦ ਕਿਹੜਾ ਸੀ ਜਿਸ ਤੋਂ ਇਹ ਬ੍ਰਹਿਮੰਡ ਬਣ ਗਿਆ? ਪਰਮਾਤਮਾ ਤੋਂ ਸ਼ਬਦ, ਸ਼ਬਦ ਤੋਂ ਸੰਸਾਰ, ਸੰਸਾਰ ਕੀ ਅਸੀਂ ਦੇਖ ਰਹੇ ਹਾਂ, ਉਹ ਸ਼ਬਦ ਕੀ ਸੀ ਜਿਸ ਤੋਂ ਜਗਤ ਬਣਿਆ? ਜਿਸ ਤੋਂ ਆਇਆ ਸ਼ਬਦ, ਉਹਦੀ ਸਮਝ ਸ਼ਬਦ ਤੋਂ ਪਏਗੀ। ਜਿਸ ਤੋਂ ਪ੍ਰਗਟ ਹੋਇਆ ਹੈ ਸੰਸਾਰ, ਇਹਦੀ ਸਮਝ ਵੀ ਸ਼ਬਦ ਤੋਂ ਪਏਗੀ। ਇਹ ਵੀ ਮੈਂ ਅਰਜ਼ ਕਰਾਂ, ਵਿਚੋਲਾ ਹੈ, ਸ਼ਬਦ ਵਿਚੋਲਾ ਹੈ, ਇਹ ਵਿਚਕਾਰ ਹੈ। ਇਸ ਵਿਚੋਲੇ ਨਾਲ ਜਿਸਦਾ ਸੰਬੰਧ ਜੁੜ ਗਿਆ, ਉਹਨੂੰ ਸੰਸਾਰ ਦੀ ਵੀ ਸਮਝ ਆ ਜਾਏਗੀ, ਨਿਰੰਕਾਰ ਦੀ ਵੀ ਸਮਝ ਆ ਜਾਏਗੀ। ਸ਼ਬਦ ਦੇ ਸੰਸਾਰ ਹੈ, ਕਿਉਂਕਿ ਸੰਸਾਰ ਆਇਆ ਹੀ ਸ਼ਬਦ ਤੋਂ ਹੈ। ਸ਼ਬਦ ਵਿੱਚ ਨਿਰੰਕਾਰ ਹੈ, ਕਿਉਂਕਿ ਸ਼ਬਦ ਆਇਆ ਹੀ ਨਿਰੰਕਾਰ ਤੋਂ ਹੈ। ਫਿਰ ਸਮਝਣਾ, ਸ਼ਬਦ ਨਿਰੰਕਾਰ ਤੋਂ ਆਇਆ, ਸ਼ਬਦ ਤੋਂ ਸੰਸਾਰ ਹੋਇਆ, ਸ਼ਬਦ ਦੇ ਸਭ ਕੁਛ ਹੈ। ਉਤਪਤ ਪਰਲੇ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਮਹਾਰਾਜ ਕਹਿੰਦੇ ਉਤਪਤੀ ਪਸਾਰਾ ਸਾਰਾ ਸ਼ਬਦ ਤੋਂ ਹੋ ਰਿਹਾ, ਪਰ ਸ਼ਬਦ ਕਿਹੜਾ ਸੀ? ਉਹ ਸ਼ਬਦ ਕੀ ਸੀ? ਵੱਖ ਵੱਖ ਅਵਤਾਰੀ ਪੁਰਸ਼ਾਂ ਨੇ उस शब्द की रूपरेखा बयान की है और मेरा मन इंज कहता सब ठीक कह रहे हैं। कारण आसमान तो जे पानी बरस रहा है, किसी ने मैदान विच बाल्टी रखी है, किसी ने थाल रखे है, किसी ने लोटा रखे है, किसी ने गिलास रखे है, पानी के आसमान का सारिया च पै रहा है, पर थाल विच कुछ होर शक्ल अख्तियार कर गया है, लोटे विच कुछ होर आकार धारण कर गया है, घड़े विच कुछ होर आकार धारण कर गया है, गिलास विच कुछ होर आकार धारण कर गया। आया ते शब्द परमात्मा तो, और मुहम्मद साहब का हिरदा आया ते शब्द परमात्मा तो, उपनिषदां दे ऋषियां दा हिरदा आया ते शब्द परमात्मा तो, स्वामी महावीर ते महात्मा बुद्ध दा हिरदा आया ते शब्द ईश्वर तो है, गुरु नानक ते गुरु गोबिंद सिंह जी महाराज दा अपना हिरदा। उस हिरदे दे तलते जो शब्द प्रगट होया, वो जो आसमान तो पानी आया है, वो जो थाल दे राही किसी ने पीता, वो जो लोटे दे राही किसी ने पीता, वो जो गिलास दे राही किसी ने पीता, किसी ने घड़े दे चों पीता, आया तो सारा ही आसमान आकार अलग अलग धारण कर गया। गुरु गोबिंद सिंह जी महाराज गुरु नानक दे भगत कबीर उस शब्द का जिक्र करते हैं। धन गुरु गोबिंद सिंह जी महाराज कहते हैं ओंकार आद कथनी अनाद। अनाद अनादि का मतलब है पहले तो भी पहले, शुरू तो भी पहले, पहल तो भी पहले, शुरू तो भी पहले, अनादि। संसार की उत्पत्ति तो पहले शब्द सी, तो की सी? ओंकार आद कथनी अनाद। ओंकार अनादि कथनी है, पहल तो भी पहले। ओंकार गुरु गोबिंद सिंह जी जाप साहब जड़े पढ़ते हो गए जरूर उन्होंने बोध होगा। ओंकार आद कथनी अनाद। भगत कबीर कहने ओंकार आद मैं जाना, शब्दां दे चों आदि शब्द मैं जाने है ओंकार। 52 अखरी श्री कबीर जी। ओंकार आद मैं जानिया, लिखिया रमेटे ताए न माना। मैं इस तरह नहीं समझिया कि ओंकार लिख दिता गया तो कोई मिटा देवे, नहीं। ओंकार अनादि ध्वनि है, ब्रह्मंड की ध्वनि है, व्यापक है, इसे तो संसार होया। भगत कबीर। धन गुरु नानक देव जी महाराज की, गुरु ग्रंथ साहब जी महाराज के दर्ज ओंकार ब्रह्मा उत्पत्त। ओंकार सैल जुगवाए, ओंकार तो ही सब कुछ होया। ब्रह्म तो ओंकार दी धुन होई, ओंकार आ कथनी अनाद। तो ये ओंकार गुरु ग्रंथ साहब का पहला अखर बन गया। इस दे अगों विशेषण लाया गुरु नानक ने एक, इस भ्रांति नु दूर करने वास्ते, क्योंकि जगत विच ऐसी मनोत चल पई सी, उत्पत्ति कोई होर कर रहा है, पालना कोई होर कर रहा है, नाश कोई होर कर रहा है, तीन शक्तियां कम कर रही हैं, तो एका जोड़ना पै। एक ओंकार बुनियादी अक्षर, इसे तो संसार पैदा होया, इसे धुन तो सब कुछ होया। उत्पत परले शब्दे होवे, शब्दे ही फिर उपत होवे, सारी गुरु ग्रंथ साहब विच फिर ओंकार की व्याख्या है, उस ध्वनि की व्याख्या है। परमात्मा तो धुन होई, धुन तो शब्द होया। धुन सुनन का विषय है, स्रोता बनना। मन वक्ता है, स्रोता बनता ही नहीं। जबान वक्ता बने, मन स्रोता बने। जबान कह रही है वाहेगुरु वाहेगुरु, पढ़ रही है जब जी, मन स्रोता बने, पर मन भी वक्ता बनता है। जबान जो कुछ कह रही है उस तो विपरीत मन बोलता है, उल्ट बोलता है। आमने सामने दो होवन ते दोवें कट्ठे बोलन, तो दोहां दे पल्ले कुछ पैगा, एक चुप करे एक बोले, जबान बोले ते मन चुप करे, तां बोले होया मन दे च वसे। जो बोले आ गया मेरे विचार बनन, जो बोले आ गया मेरी समझ बने, जो बोले आ गया वो मेरी याद बने, वो तां हो सकदा है मन सरोता बने। इत्थों गल, सब कुछ करना आसान है, सरोता होना हो। शरीर किरत कर लेने आसान है, मन नु स्रोता बनाना। तू सुने नानक भगता सदा विगास, सुनिए दुख पाप का रास। सुनदिया ही दुख नाश हो जाएंगे, सुनदिया ही पाप नाश हो जाएंगे, सुनदिया ही सारे कल कलेश मिट जाएंगे, सुनदिया ही अगम्मे खजानिया के दरवाजे खुल जाएंगे। मत विच रतन जवाहर माणिक, जे एक गुर के सिख सुने। संसार वेखण का विषय, शब्द सुनन का विषय, और ये शब्द परमात्मा तो आए ने, गुरु नानक दे हिरदे ने पकड़े ने, ते गुरु नानक ने ये शब्द यही जोत उंडेल दिती है गुरु अंगद देव जी महाराज दे हिरदे च। इसनों मैं इस तरह बयान करदा हुना, अज साइंस का युग है और बड़ी तरक्की है, बड़ी उन्नति है। मैं देखदा शरीरक अंग अजोकी साइंस बकायदा ट्रांसप्लेट कर रही है। किडनी किसे दिए लाई जा रही है, किसे नू, अखां किसे दिया ने लगाई जा रही हैं, किसे नू, खून किसे दा है, किसे दे शरीर दे च पाया जा रहा है। मैं ते देखदा पिया, कुछ अरसा पहले मैं वैनकूवर दे सी कनेडा, उत्थों दे साबका हैड ग्रंथी गुरुद्वारे साहब दे दीवाना उन्हां दा तखल्लुस सी गुरमुख सिंह दीवाना। मैं उन्होंने घूर घूर के काफ़ी देर तक देखता रहा, बैठा सी, मैं उन्होंने गल नहीं सुन रहा। और मैं कहन लगे, ज्ञानी जी मैं समझ गया तुसी घूर घूर के मैं क्यों देख रहे हो। मैं कह जी तुसी समझ गए हो तो फिर आप दस दे। कहन लगे मेरे तुसी अखां देख रहे हो। मैं कहा हाँ, अखां नीलियां, लेकिन मैं उन्होंने अखा कालिया वेखिया सन। मैनू कह लगे, ज्ञानी जी मेरी अखा खराब हो गई सन, वो अखा कढ़ दित्तियां गए। ये अखा एक गोरे दियां ने, नीलिया अखा, एक कनेडियन दियां ने, ये मैनु दान दे मिली, डोनेट हुई, लग गई। मैं उस अंग्रेज कनेडियन दे राही, उसकी अखा दे राही थानू वेख रहा, यह मेरिया अपनिया ने, मेरी अपनिया खराब हो गई। साइंस तरक्की कर गई है, अखा ट्रांसप्लेट हो रही है, किडनी ट्रांसप्लेट हो रही है, खून किसी शरीर का कढ़ के किसी शरीर में पाया जा रहा है। जे शरीर के अंग इस तरह ट्रांसप्लेट किए जा सकते हैं, तो परमात्मा तो जो अनुभव प्रकाश शब्दों के राही आया है, गुरु नानक ने उस सारे का सारा ट्रांसप्लेट कर दिता है। गुरु अंगद देव जी, गुरु अंगद देव जी ने सारे का सारा उड़ेल दिता है गुरु अमरदास जी ने, और उस सारे का सारा ब्रह्म ज्ञान गुरु अमरदास जी महाराज ने अर्पण कर दिता है धन गुरु रामदास जी महाराज। ये घर बदल दे रहे, ये महल बदल दे रहे, ये टिकाने बदल दे रहे, फिर ये सारे का सारा अमृत जिस कुंभ दे च भर के साडे सामने रख दिता गया, उसे दा नाम है धन गुरु ग्रंथ साहिब जी महाराज। ऐसा नहीं कि अज दे दिन धन गुरु गोबिंद सिंह जी महाराज ने गुरुगद्दी दी थी, असी गुरुगद्दी नशीनी गुरु मना गुरपुरब मना रहे हैं। पहले पातशाह भी यही वाक ने, शब्द गुरु सुरत धुन चेला, बाणी गुरु गुरु है बाणी विच बाणी अमृत सारे, ते पहले दे वाक मौजूद ने। और धन गुरु गोबिंद सिंह जी महाराज भी कहते हैं, ओंकार आ कथनी अनार आदि बोल ने परमात्मा ने, जिन्हों अवतारी पुरशा के राही ये बोल प्रगट पकड़ देच आ जाते हैं, तो वह जगत के सामने रख देते हैं। बस यही महान पैगंबर कहलाते हैं, गुरु कहलाते हैं, अवतार कहलाते हैं। इन्हों को अपने बोल नहीं आते, परमात्मा के अपने बोल इन्हों के शांत हो गए, चुप कर गए, हिरदा तो इन्हों का चुप कर गया, मन तो इन्हों का चुप चुप कर गए, तो स्रोते बन गए। इन्होंने जो उस परमात्मा नु सुनिया, वो साढ़े सामने बोल के प्रगट कर दिता। तो जब हुण बोल के प्रगट किया तो हुण कोई सुने, तो मैं फिर अर्ज करा, संसार वेखण का विषय, निरंकार अनुभव करन का विषय, शब्द सुनन का विषय। अगर कोई सुने, मत विच रतन जवाहर माणक, जे एक गुर की सिख सुनी। अमृत वेले बैठ के जवान नाल उचारण करके धुन देच बाणी पढ़ो, तो फिर सुनो। ਵਾਹਿਗੁਰੂ ਵਾਹਿਗੁਰੂ ਜਪੋ ਅਤੇ ਸੁਣੋ। ਇੱਕ ਮਿੰਟ ਮੈਂ ਤੁਹਾਡਾ ਹੋਰ ਲਵਾਂ ਅਤੇ ਸਮਾਪਤੀ ਕਰਾਂ, ਸਮੇਂ ਦੀ ਉਲੰਘਣਾ ਨੇ। ਸਾਡੇ ਹਿੰਦੂ ਵੀਰਾਂ ਨੇ ਇੱਕ ਬਾਹਰ ਬੜਾ ਸੋਹਣਾ ਪ੍ਰਤੀਕ ਚੁਣਿਆ ਬਣਾਇਆ ਮੰਦਰ, ਅਤੇ ਮੰਦਰ ਦੇ ਬੂਹੇ 'ਤੇ ਘੜਿਆਲ ਲਟਕਾ ਦਿੰਦੇ ਨੇ ਅਤੇ ਘੜਿਆਲ ਨੂੰ ਵਜਾ ਕੇ ਅੰਦਰ ਜਾਂਦੇ ਨੇ। ਅੰਦਰ ਕਿਸੇ ਦੇਵੀ ਦੇਵਤੇ ਅਵਤਾਰੀ ਪੁਰਸ਼ ਦੀ ਮੂਰਤੀ ਆਉਂਦੀ, ਉਸਦੇ ਦਰਸ਼ਨ ਕਰਨੇ ਨੇ, ਪਰ ਦਰਸ਼ਨ ਤੋਂ ਪਹਿਲੇ ਘੜਿਆਲ ਵਜਾਉਣਾ ਹੈ ਘੰਟਾ ਨਾਲ। ਇਹ ਪ੍ਰਤੀਕ ਚੁਣਿਆ ਕਿ ਅੰਦਰ ਉਹੀ ਜਾ ਸਕਦਾ ਹੈ ਜੋ ਪਹਿਲੇ ਘੰਟਾ ਵਜਾਵੇ, ਆਵਾਜ਼ ਕਰੇ। ਔਰ ਘੰਟੇ ਦੀ ਆਵਾਜ਼ ਧੁਨਾਕਾਰ ਆਉਂਦੀ ਹੈ, ਉੱਚੀ ਇੱਕਦਮ ਉੱਠ ਕੇ ਆਹਿਸਤਾ ਆਹਿਸਤਾ ਨੀਵੇਂ ਜਾਂਦੀ ਹੈ। ਇਹੀ ਢੰਗ ਹੈ ਘੰਟੇ ਦੀ ਆਵਾਜ਼ ਦਾ। ਇਹ ਬੜਾ ਸੋਹਣਾ ਉਹਨਾਂ ਨੇ ਪ੍ਰਤੀਕ ਚੁਣਿਆ ਕਿ ਪਰਮਾਤਮਾ ਦੇ ਮੰਦਰ ਦੇ ਵਿੱਚ ਪ੍ਰਵੇਸ਼ ਕਰਨ ਦਾ ਢੰਗ ਹੈ ਆਵਾਜ਼, ਧੁਨ, ਸ਼ਬਦ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਇਸ ਤਰ੍ਹਾਂ ਦਾ ਬਾਹਰ ਮੰਦਰ ਬਣਵਾਉਣਾ, ਦਰਵਾਜ਼ੇ 'ਤੇ ਘੰਟਾ ਲਟਕਾਉਣਾ, ਪਰਮਾਤਮਾ ਨੇ ਮੰਦਰ ਵੀ ਬਣਾ ਦਿੱਤਾ ਹੈ ਅਤੇ ਪਰਮਾਤਮਾ ਨੇ ਆਪ ਹੀ ਘੜਿਆਲ ਲਟਕਾ ਦਿੱਤਾ ਹੈ। ਜੀਵਨ ਮੰਦਰ ਹੈ, ਮੂੰਹ ਦਰਵਾਜ਼ਾ ਹੈ, ਅਤੇ ਜ਼ਬਾਨ ਨੂੰ ਘੜਿਆਲ ਦੀ ਤਰ੍ਹਾਂ ਉਸਨੇ ਲਟਕਾ ਕੇ ਰੱਖ ਦਿੱਤਾ। ਇਸੇ ਜ਼ਬਾਨ ਦੇ ਰਾਹੀਂ ਵਾਹਿਗੁਰੂ ਵਾਹਿਗੁਰੂ ਦੀ ਦੋਨੇ ਅਲਾਪੋ ਧਿਆਨ ਅੰਦਰ ਗਤੀ ਹੋ ਜਾਏਗਾ, ਧਿਆਨ ਅੰਤਰੀ ਹੋ ਜਾਏਗਾ, ਧਿਆਨ ਅੰਦਰ ਪ੍ਰਵੇਸ਼ ਕਰ ਜਾਏਗਾ। ਪਰ ਜਿਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਕਈ ਜਪਦੇ ਨੇ, ਐਕਸਰਸਾਈਜ਼ ਕਰਦੇ ਨੇ, ਖੁਦ ਥੱਕ ਜਾਂਦੇ ਨੇ, ਟੁੱਟ ਜਾਂਦੇ ਨੇ, ਕੁਛ ਵੀ ਨਹੀਂ, ਉਹ ਤਾਂ ਇਹ ਦਿਸਦਾ ਪਿਆਉਂਦਾ ਕਈ ਦਫ਼ਾ ਮੈਨੂੰ ਜਿਵੇਂ ਵਾਹਿਗੁਰੂ ਨਾਲ ਲੜਨਾ ਹੀ ਹੋਵੇ ਨਾ। ਨਹੀਂ, ਜਿਸ ਤਰ੍ਹਾਂ ਘੜਿਆਲ ਦੀ ਆਵਾਜ਼ ਹੈ, ਬੜਾ ਸੋਹਣਾ ਪ੍ਰਤੀਕ ਚੁਣਿਆ। ਮੈਂ ਫਿਰ ਅਰਜ਼ ਕਰਾਂ, ਹਿੰਦੂਆਂ ਨੇ ਬਾਹਰ ਬੜਾ ਸੋਹਣਾ ਪ੍ਰਤੀਕ ਚੁਣਿਆ। ਪਰਮਾਤਮਾ ਨੇ ਜੀਵਨ ਹਰੀ ਮੰਦਰ ਬਣਾਇਆ, ਮੂੰਹ ਦਰਵਾਜ਼ਾ ਹੈ, ਜ਼ਬਾਨ ਘੜਿਆ ਹੈ। ਇਸ ਜ਼ਬਾਨ ਨੂੰ ਇਸ ਤਰ੍ਹਾਂ ਚਲਾਉਣਾ ਹੈ, ਇਸ ਤਰ੍ਹਾਂ ਵਜਾਉਣਾ ਹੈ ਜੈਸੇ ਕਿ ਘੰਟੇ ਦੀ ਆਵਾਜ਼। ਇਸ ਵਕਤ ਜ਼ਿਆਦਾ ਤਾਂ ਨਹੀਂ, ਮੈਂ ਦੋ ਦਫ਼ਾ ਉਚਾਰਨ ਕਰਦਾ, ਇਹਨੂੰ ਧੁਨਾਕਾਰ ਆਵਾਜ਼ ਕਹਿੰਦੇ ਨੇ, ਧੁਨਾਕਾਰ। ਇਸ ਤਰ੍ਹਾਂ ਕਰੋ, ਅੰਮ੍ਰਿਤ ਵੇਲੇ ਜ਼ਬਾਨ ਇਹ ਘੜਿਆਲ ਦੀ ਤਰ੍ਹਾਂ ਵੱਜੇ ਅਤੇ ਕੰਨਾਂ ਦੇ ਰਸਤਿਆਂ 'ਚ ਤੁਹਾਡਾ ਧਿਆਨ ਅੰਦਰ ਪ੍ਰਵੇਸ਼ ਕਰੇ। ਭਾਵ ਇਸ ਨੂੰ ਸੁਣੋ, ਇਸ ਨੂੰ ਫਿਰ ਸੁਣੋ। ਇਹ ਦੋ ਦਰਵਾਜ਼ੇ ਨੇ ਜਿਹਦੇ ਰਾਹੀਂ ਧਿਆਨ ਇਹ ਸ਼ਬਦ ਅੰਦਰ ਪ੍ਰਵੇਸ਼ ਕਰੇਗਾ, ਇਸਦੇ ਰਾਹੀਂ ਅੰਦਰ ਜਾਓ। ਪਰ ਆਵਾਜ਼ ਧੁਨਾ ਆਕਾਸ਼ ਦੋ ਦਫ਼ਾ ਮੈਂ ਉਚਾਰਨ ਕਰਾਂ, ਜ਼ਿਆਦਾ ਨਹੀਂ ਕਿਉਂਕਿ ਸਮਾਂ ਨਹੀਂ ਇਜਾਜ਼ਤ ਦੇ ਰਿਹਾ। ਮੈਂ ਜਿਸ ਤਰ੍ਹਾਂ ਉਚਾਰਨ ਕਰਨਾ ਤੁਸੀਂ ਵੀ ਕਰਨਾ, ਤਾਂ ਕਿ ਗੱਲ ਸਪਸ਼ਟ ਹੋ ਜਾਏ। ਅਤੇ ਸਵੇਰੇ ਇਹੀ ਕਰਨਾ, ਅੰਮ੍ਰਿਤ ਵੇਲੇ ਕਰਕੇ ਗੁਰਦੁਆਰੇ ਆਓਗੇ ਤਾਂ ਕੀਰਤਨ ਸੁਣਨ ਦਾ ਵੀ ਆਨੰਦ ਹੋਵੇਗਾ, ਕਰਕੇ ਗੁਰਦੁਆਰੇ ਆਓਗੇ ਤਾਂ ਸੁਖਮਨੀ ਸਾਹਿਬ ਸੁਣਨ ਦਾ ਵੀ ਆਨੰਦ ਹੋਵੇਗਾ, ਕਰਕੇ ਗੁਰਦੁਆਰੇ ਆਓਗੇ ਤਾਂ ਕੋਈ ਸੇਵਾ ਵੀ ਕਰੋਗੇ, ਉਹਦੇ 'ਚ ਵੀ ਕੁਝ ਝਲਕਾਂ ਮਿਲਣਗੀਆਂ। ਨਹੀਂ ਕਰੋਗੇ ਤਾਂ ਸਾਰਾ ਮਨੋਰੰਜਨ ਹੀ ਹੋ ਜਾਏਗਾ, ਕੁਛ ਵੀ ਨਹੀਂ, ਸਮਾਂ ਪਾਸ ਕਰਨਾ ਹੋ ਜਾਏਗਾ, ਕੁਛ ਵੀ ਨਹੀਂ। ਵਾਹਿਗੁਰੂ ਇਕਦਮ ਬੰਦ ਨਹੀਂ ਆਉਂਦੀ, ਆਹਿਸਤਾ ਆਹਿਸਤਾ ਉੱਚੀ ਸੁਰ ਉੱਠ ਕੇ ਨੀਵੇਂ ਆਉਂਦੇ। ਔਰ ਮੈਂ ਇਹ ਅਰਜ਼ ਕਰਾਂ, ਭਗਤ ਕਬੀਰ ਕਹਿੰਦੇ ਨੇ ਟੁਕਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ ਹੈ। ਕੋਈ ਵੀ ਮੰਤਰ ਇੱਕਦਮ ਦੇ 'ਚ ਪੂਰਾ ਹੋ ਜਾਂਦਾ, ਓਮ ਇੱਕਦਮ ਦੇ 'ਚ ਪੂਰਾ ਹੋ ਗਿਆ, ਰਾਮ ਇੱਕਦਮ ਦੇ 'ਚ ਪੂਰਾ ਹੋ ਗਿਆ, ਅੱਲਾਹੂ ਇੱਕਦਮ ਦੇ 'ਚ ਪੂਰਾ ਹੋ ਗਿਆ, ਵਾਹਿਗੁਰੂ ਇੱਕਦਮ ਦੇ 'ਚ ਪੂਰਾ ਹੋ ਗਿਆ। ਇੱਕਦਮ ਦੇ 'ਚ ਕਿਸੇ ਨੇ ਵਾਹਿਗੁਰੂ ਉਚਾਰਨ ਕੀਤਾ ਔਰ ਪੂਰਨ ਧਿਆਨ ਪੂਰਵਕ ਸੁਣਿਆ ਤਾਂ ਕਬੀਰ ਕਹਿੰਦੇ ਨੇ ਖੁਦਾ ਹਾਜ਼ਰ ਨਾਜ਼ਰ ਹੈ। ਬੇਦ ਕਤੇਦ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ, ਟੁਕਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ। ਕਿਧਰੇ ਦਮ ਦੇ 'ਚ ਟਿਕ ਜਾਓ, ਇੱਕਦਮ ਦੇ ਜੋ ਵਾਹਿਗੁਰੂ ਉਚਾਰਨ ਹੋਇਆ ਇਤਨੀ ਇਕਾਗਰਤਾ ਨਾਲ ਉਸਨੂੰ ਸੁਣੋ, ਇਸ ਇੱਕਦਮ ਦੇ ਸ਼ਬਦ ਨੇ ਉਸਨੂੰ ਪ੍ਰਗਟ ਕਰਕੇ ਰੱਖ ਦੇਣਾ। शब्द परमात्मा नूं प्रगट करन दा वसीला है, शब्द संसार नूं समझण दा वसीला है। इस वास्ते सिख जगत विच गुरमत विच शब्द गुरु है। शब्द गुरु पीरा गहर गंभीरा, बिन शब्दे जग बौराना, और ये जुगो जुग अटल गद्दी मिली हुई है, आदकाल तो मिली हुई है। ओंकार आद कथने अनाद, इति अनादि। ओंकार आद मैं जाना, शब्द नूं ते मैं अनादि जाने, भगत कवि। इति जदों दा परमात्मा है उदों दा है, और उसे ही शब्द तो उत्पत परले शब्दे शब्दे ही फिर उत्पत होवे। जितना खुलासा तुझ बुद्धि अनुसार थोड़े जे समझ में थोड़े सामने कर सकता सी। हुण इतनी विचारां प्रवान सारिआं दा बार बार हार्दिक तौर ते धन्नवाद। कि नौजवान वीरां दा जत्था और जद दास इत्थे पहुँचदे ते मैनूं हुक्म कर देंदे ने, असी उद्दम कीता है धन गुरु ग्रंथ साहिब जी महाराज दा गुरगद्दी नशीनी पुरब मनाना, तुसी हाजरी भरो जरूर। मेरी खुशकिस्मती मेरे अहोबाद इस तरह के इकट्ठ दे, इस तरह के पुरब दे, इस तरह के समागम दे मैनू हाजरी भरन का मौका। इन्हों नौजवान वीर हार्दिक सुरजीत सिंह जी का हार्दिक तौर पर धन्यवाद। तुसी बड़ा सरवण किया, हौसला वधाया। सारवां वाहिगुरु जी का खालसा।